ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ, ਹੁਕਮ ਦੇ ਵਿਸ਼ੇ 'ਤੇ ਮਹਾਂਪੁਰਖਾਂ ਨੇ ਨੌ ਲਿਖਾਂ ਦੀ ਲੜੀ ਲਿਖੀ ਹੈ, ਨੌਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ ਅੱਜ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਹਾਂਜੀ, ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਹੋਈ ਹੈ, ਅਨੁਭਵ ਦੀ ਥਾਂ ਉਹ ਇਸ ਨੂੰ ਘੋਖਣ ਅਤੇ ਪਰਖਣ ਲੱਗ ਜਾਂਦੇ ਹਨ। ਹਾਂਜੀ, ਅਨੁਭਵ ਦੀ ਥਾਂ ਉਹ ਇਸ ਨੂੰ ਘੋਖਣ ਅਤੇ ਪਰਖਣ ਲੱਗ ਜਾਂਦੇ ਹਨ, ਪਰ ਇੱਥੇ ਕਿਉਂ ਕਿਆ ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ, ਇਹ ਤਾਂ ਅੰਦਰੋਂ ਹੀ ਉਪਜਦਾ ਹੈ, ਅੰਦਰੋਂ ਹੀ ਵਿਗਸ ਕੇ ਖਿੜ ਕੇ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਕਨਾਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਹੈ। ਹਾਂਜੀ, ਇਹ ਪਿਆਰ ਮਿਕਨਾਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਪ੍ਰਸ਼ਨ ਚਿੰਨ ਬਣਦਾ ਹੈ, ਤਾਂ ਸਾਰਾ ਜੀਵਨ ਸਿਫਰ ਖਿੰਡ ਪੁੰਡ ਕੇ ਫੋਕਾ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ ਸੱਖਣਾ ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਹਾਂਜੀ, ਪਿਆਰ ਤੋਂ ਖਾਲੀ ਜੀਵਨ ਕੋਰਾ ਸੱਖਣਾ ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਫਰੀਦਾ ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇੱਕਮਿਕ ਹੋ ਕੇ, ਇੱਕ ਸੁਰ ਹੋ ਕੇ ਸਾਡਾ ਜੀਵਨ ਪਵਿੱਤਰ, ਸੂਖਮ ਅਤੇ ਸ਼ਾਂਤ ਹੋ ਕੇ ਬਲਬਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਦੂਜੇ ਪਾਸੇ ਬੁੱਧੀ ਮੰਡਲ ਦੀ ਕੈਦ ਹੈ, ਜਿੱਥੇ ਨਿਰਜੀਵ, ਨਿਰਬਲ ਅਤੇ ਮੁਰਦਾ ਜੀਵਨ ਹੈ, ਦੁੱਖਾਂ ਭਰਿਆ ਕੋਰ ਨਰਕ, ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕਾਲੇ ਕੋਲੇ ਵਾਂਗ ਕਾਲਾ ਸਿਆਹ, ਈਰਖਾ, ਦਵੈ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਹਾਂਜੀ, ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕੋਲੇ ਵਾਂਗ ਕਾਲਾ ਸਿਆਹ, ਈਰਖਾ, ਦਵੈ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਪਿਆਰ ਕੋਝ, ਔਗਣ, ਈਰਖਾ ਅਤੇ ਦਵੈਤ ਖਤਮ ਕਰ ਦਿੰਦਾ ਹੈ। ਹਾਂਜੀ, ਪਿਆਰ ਕੋਝ, ਔਗਣ, ਈਰਖਾ ਅਤੇ ਦਵੈਤ ਖਤਮ ਕਰ ਦਿੰਦਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨੀ ਚੀਤਨਾ ਰਾਕਸ ਤੇਤੇ, ਜੇ ਅਤ ਕਰੋਭ ਕਰੇ ਕਰਤਾਇਆ, ਤਾਂ ਭੀ ਚੀਤਨਾ ਰਾਕਸ ਮਾਇਆ। ਇਹ ਪਿਆਰ ਦਾ ਜੀਵਨ ਰੂਪ ਅੰਮ੍ਰਿਤ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਢਾਉਣਾ ਪੈਂਦਾ ਹੈ। ਕਿਉਂ ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ। ਹਾਂਜੀ, ਕਿਉਂ ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ ਹੈ, ਪਰ ਉਹਦੀ ਨਜ਼ਰ ਨਾਲ ਇਹ ਸਹਿ ਸਵਾਏ ਮਨ ਵਿੱਚ ਅਚਿੰਤੇ ਹੀ ਆ ਟਿਕਦਾ ਹੈ। ਜਿਹੜੇ ਇਸ ਨੂੰ ਪਰਖਣ ਲਈ ਆਪੋ ਆਪਣੀਆਂ ਕਸੌਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖੇ ਭਰਮਾਂ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਪੈਂਦੀ ਰਹੇਗੀ। ਹਾਂਜੀ, ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਪੈਂਦੀ ਰਹੇਗੀ। ਜੇਕਰ ਅਕਾਲ ਪੁਰਖ ਪ੍ਰੀਤਮ ਦਾ ਬਿਆਨ ਪ੍ਰਗਟਾਵਾ ਇੱਕੋ ਸ਼ਬਦ ਨਾਲ ਕਰਨਾ ਹੋਵੇ, ਤਾਂ ਰੱਬ ਦਾ ਪ੍ਰਤੱਖ ਰੂਪ ਹੈ ਪਿਆਰ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਰੇ क्यों छूटे बिन प्यार, प्यार दी अग ये चिणग कित्थों मिले। पुराने जमाने विच पिंड दी सियाणी बोवी सियाणी माता अपने चुल्हे विच अग कदे नहीं सी बुझण दिंदी, वह हारे विच पाथी दब दिंदी जो सारी रात मगदी रहिंदी। जिसनू अग चाहीदी हुंदी वह बोबी दे बूहे दा बूहा जा खड़काउंदी ते उस पाथी विचों पूरा चंग्याड़ी चप्पण विच पवा के अपना चुल्हा बाल लैंदी। फिर सारे पिंड दे चुल्हे बल पैंदे, जेड़े इस अग दी तलब ही नहीं करदे, हाँ जी जेड़े इस अग दी तलब ही नहीं करदे उन्हां दे चुल्हे बुझे ही रहिंदे। एक पासे रोशनी दूजे पासे हनेरा, दोनों चीज़ां मतजाद स्वै विरोधी हैं। जिथे प्यार है उथे नफरत नहीं, जिथे नफरत है उथे प्यार नहीं उपजदा। ए प्यार चिणग वास्ते बोबी दे घर जिसने शरीर दियां पाथियां विच प्यार दी अग सांभ के रखी हुई है, जावे ते लिया ते इलाही प्यार अग दी एक चंग्याड़ी लै आवे ते अपनी रूह नूं प्यार दे संगीत नाल रशना लवे। ए अनहद धुनी सारे ब्रह्मांड विच बजदी रहिंदी है, पर ए उसे नूं सुनेगी जिस दे अंदर प्यार अग दी सिक होवे। हाँ जी, ध्यान देण जोग गल है। ए अनहद धुनी सारे ब्रह्मांड विच बजदी रहिंदी है, पर ए उसे नूं सुनेगी जिस दे अंदर प्यार अग दी सिक होवे। फिर ए इलाही प्यार अग आपे ही फैल जावेगी, जिमें फुलां दी खुशबू फैलदी है, जिमें एक मगी हुई चंग्याड़ी नाल अंगीठी दे सारे कोले हौली हौली मग जांदे हन। छोटी जही उस चंग्याड़ी ने आपा मिटा के अग दा भांबड़ बाल दिता, पर वह चंग्याड़ी है किथे, मिले कित्थों बोवी दे हारे विचों। बुझे हुए कोलियां दी की हैसियत है, सारी धरती भरी पई है काले कोलियां नाल। उन्हां दे कोल दी लंघो हथ लावो मूँह सिर काला हो जाता है। उन्हां मना मूही कोलियां विच एक निक्की जही मग दी चंग्याड़ी रख दिओ, वह काले कोले लालो लाल अग दे छोले बन जाणगे। लाटां बल पैणगियां, चारे पासे रोशनी फैला के लाटां अर्पण करके साडी सेवा करदे हन। असीं बुझे हुए कोले हाँ, हाँ जी असीं बुझे हुए कोले हाँ, अहंकार आकड़ लोभ अते माया दियां लकड़ां तो बल के बने हुए काले कोले। मैं ते मेरियां मेरी दियां मुढ़ियां दे कोले लालसा दे भरे हुए कारां कोठियां सोना ऐशो इशरत आराम विच डुब्बे काले स्याह कोले। बासन कारो परसियै ता कुछ लागे दाग, ज्यों काजर पर मंदर राख्यो जो पैसा कलूखी रे। बंदे दा शरीर गंदा गंदगी उत्ते फखर कादा, इस गंदगी दे ढेर नू क्यों शंगारीए। हाँ जी, इस गंदगी दे ढेर नू क्यों शंगारीए। रोज नहा धो के देही नू कीमती कपड़िया नाल सजाउंदे हाँ, पर वह कपड़े शरीर दे नाल लगदे ही मैले हो जाते हैं, ते फिर असी उन्हां नू धोते बिना दोबारा नहीं पा सकते। साडा अंदर तां बाहर नालों भी गंदा है, किवें असी अनमोल पदार्थ खांदे हाँ। दुध वर्गा रतन ढिड विच पाउंदे हाँ, ये पदार्थ साडे अंदर जाते ही सड़ जाते हैं ते असी दुर्गंध छड्डदे हाँ। पानी वर्गा निर्मल पदार्थ भी देही अंदर दी सड़ियांद नूं मिटा नहीं सकदा, जदों कि यही पानी बाहर दी हर मैल धो दिंदा है ते बदबू मिटा दिंदा है, पर बंदे अंदर जाके ये निर्मल जल भी दुर्गंधित हो जाता है। हाँ जी, मन की हालत शरीर तो भी भैड़ी है, मन की हालत शरीर तो भी भैड़ी है, ये खिंडिया पिया है, चारों पैर कुलजदा सड़दा खपदा ते तपदा रहिंदा है। नफरत ते ईरखा दियां पाफां छड़दा है, इन्हां पाफां विच एनी तपश है जिहड़ी कोहां दूर बैठे बंदे नूं चुलसन दी शक्ति रखदी है ते बंदे नूं सण कपणी अग ला के राख बना दिंदी है। साध संगत विच बैठी एक माई ने मैनूं दस्सिया, ये महापुरख आप बीती दस रहे हन। साध संगत च भी बैठी एक माई ने मैनू दस्या कि जदों तुसी सुते सिद्ध फलानी दा नाम लिया तां मैनू सण कपड़े अग लग गई, मेरे अंदर नफरत दीआं लाटां मच उठियां, मैं जल के कोला हो गई। नफरत दी इस अग विच इन्नी तपश है कि दूर बैठे बंदे नू पलां विच भुन के इह नफरत दीआं किरणां मुड़ के सानू भी भस्म कर दिंदियां हन। जियो तपत है बारो बार, तप तप खपै बहुत बेकार। 84 लख जूनियां विचों विदाता ने सब तो उत्तम जून बंदे नूं प्रदान कीती है। हाँ जी, 84 लख जूनियां विचों विदाता ने सब तो उत्तम जून बंदे नूं प्रदान कीती है। प्यार नाल सिरजिया होया अपने रूप विच, पर असी अपने कर्मां नाल इस नूं क्रूप बना लिया। रब ने सानू कन्न दिते, असी पड़वा ले, सानू कुदरती शिंगार बख्शिया, शरीर नूं रोम दिते असी नष्ट कर दिते। जिन्हें सानू इन्ने सोहने सरूप विच साजिया ते अशरूफल मखलूकात बनाया, असी उन्हों मनो बसार दिता, उसकी बख्शिश की निरादरी कीती ते खुद जमां दे बस पै के अपना जीवन नरक बना लिया। पलच पच सगली मुई झूठे तंदे मोह। अकाल पुरख ने सानू इस कायनात का सरताज बना के धरती ते भेजा, प्यार दी लोर विच आके उन्हें सानू पुत्र बनाया। समुची सृष्टि अंदर उन्हें जो भी सजिंद ते नरजिंद कड़िया है, वह अशोप ही अपने करता दे हुक्म अंदर तुरी जा रहा है। हाँ जी, समुची सृष्टि अंदर उन्हें जो भी सजिंद ते नरजिंद कड़िया है, वह अशोप ही अपने करता दे हुक्म अंदर तुरी जा रहा है। सिर्फ ये हड मास दा पुतला बंदा उहदी हुक्म अदूली करके दुख भोग रहा है। मैं मेरी दे नशे विच उहदा सानी बनी बैठा है। इस अकिरत कण ना शुकरे कमंडी करतूती मनमतीए मनुख ने उहदी कीमत नहीं पाई, उहदा गुण नहीं जाणिया, उहदे कल्याणकारी हुक्म दी रजा विचों निकल के आप हुदरा होके अपनी मर्जी करदा फिरदा है। साडे तो तां काफूस किते चंगा है, किसे लिखे तां लगदा है ओ पशुआं दा ढिड पाल के उन्हां दी सेवा करदा है। जदों सुक जांदा है तां बालण बन के साडी सेवा विच हाजर हो के मालक दे हुक्म नूं मनदा है। इत्थों तीक दरख्त पत्ते टाणियां साडे ते परपकार करदे हन, सानू निवाजदे हन ते हवा नाल झूम झूम के उस मालक दा शुकर शुकर करदे हन। पर असी अकिरत कण इन्हां दी कदर नहीं करदे अते शुकराने विच नहीं आउंदे। बेरी सानू मिठे मिठे बेर दिंदी है। दूजी उदाहरण दे रहे मन पुरख, बेरी सानू मिठे मिठे बेर दिंदी है। उहदी कणी छां जेठ हाड़ दी तपदी लू विच सानू ठंड दिंदी है। जे सानू भुख लगी होवे तां असी बेरी नू पत्थर मारदे हां, उहदे बदले उह सानू बेरां दा मिठा फल दिंदी है। उहदे पत्ते छांग के बकरियां नू पाउंदे हां ते उहदे कंडियां दी बाड़ करदे हां, उहदी लकड़ी नू चीर फाड़ के दरवाजे खिड़कियां बनाउंदे हां, उहदियां खलपाड़ां दा बालण बना के अन्न पाणी तैयार करदे हां, उहदे कोलियां नू भी नहीं बख्शदे, दुबारा मंगा के उन्हां दी राख बना दिंदे हां जो हवा दे तेज बुलियां नाल उड जांदी है ते अनंत विच मिल जांदी है। इस तरह ना शुकरे बंदे लई बेरी अपनी होंद बिना किसे शिकवे शिकायत तो कुरबान कर दिंदी है। आपा वारन विच ही उह सिरजनहार दा पाणा मनदी है। उह अणजाणे ही गुरबाणी दी हेठली तुक नूं कमाउंदी है। फरीदा, बुरे दा भला कर गुस्सा मन ना हंडाए। पर सानू रब दी एक एक शकीत चीज ते शिकायत है। हाँ जी, पर सानू रब दी एक एक चीज तो शिकायत है। उहदी करम फरमाई ते निहोरा है। इस कायनात दीआं बेअंत अनमोल चीजां सानू बख्श दित्तियां, असी जिवें चाहिए वरतीए हंडाइए ते असी ना शुकरे खुद गर्ज सिर्फ अपने लई ही लोचदे हाँ, हमेशा मंगदे हाँ, दिंदे कुछ नहीं। मैं ते मेरी नूं पालदे हाँ, हाँ जी, मैं ते मेरी नूं पालदे हाँ, ਤੇ ਇਸ ਵਾਧੇ ਲਈ ਕੋਝੇ ਤੋਂ ਕੋਝਾ ਜਲੀਲ ਗੁਨਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਉਮੈ ਦੇ ਨਸ਼ੇ ਵਿੱਚ ਆ ਕੇ ਉਸ ਨੂੰ ਤਾਨੇ ਮਾਰਦੇ ਹਾਂ, ਬਰਾਬਰੀ ਕਰਦੇ ਹਾਂ, ਤੇ ਜੇ ਬੱਸ ਚੱਲੇ ਤਾਂ ਉਸ 'ਤੇ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਿਰਤ ਕਾਣ ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਤਰ੍ਹਾਂ ਅਸੀਂ ਲੇਪੋ ਕੇ ਹਾਂ। ਸਾਡੀ ਫਿਤਰਤ ਗੁਰਬਾਣੀ ਦੇ ਐਨ ਉਲਟ ਹੈ ਕਿ ਮਿੱਠਾ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਭਲਾ ਮਨਾਏ, ਪਰ ਅਸੀਂ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਵੀ ਭਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ ਵਿੱਚ ਲੈਣ ਦਾ ਹੀ ਸੁਭਾਅ ਬਣਿਆ ਹੋਇਆ ਹੈ, ਦੇਪੋ ਕੇ ਦੀ ਬਜਾਏ ਲੇਪੋ ਕੇ ਬਣੇ ਹੋਏ ਹਾਂ। ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਹਾਂਜੀ, ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਜਦੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਜਾਂਦੇ ਹਾਂ, ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਫਿਰ ਦੁਹਾਈਆਂ ਪਾਉਂਦੇ ਹਾਂ ਅਤੇ ਪਾਠ ਪੂਜਾ ਪੁੰਨਦਾਨ ਦਾ ਟਕੌਸਲਾ ਰਚਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਠੀਆਂ ਸਿਫਾਰਿਸ਼ਾਂ ਜਾਇਜ਼ ਨਜਾਇਜ਼ ਤਰੀਕੇ ਦੁਆਰਾ ਆਪਣੀਆਂ ਗਰਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਜਾਣੀ ਜਾਣ ਸਰਵ ਵਿਆਪਕ ਅੰਤਰਜਾਮੀ ਹੈ, ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਸਦਾ ਸਦਾ ਦਿਆਲੂ ਹੈ, ਉਹਦੀਆਂ ਬਖਸ਼ਾਂ ਕਿਵੇਂ ਪਾਈਏ। ਇਹ ਸਾਰੀਆਂ ਕੁੰਡੀਆਂ ਬਾਣੀ ਖੋਲਦੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਬੜੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰਾਂ ਤੋਂ ਹੋਕੇ ਦਿੰਦੇ ਰਹੇ ਹਨ ਅਤੇ ਅੱਗੇ ਨੂੰ ਵੀ ਇਲਾਹੀ ਸੱਦ ਲਾਉਂਦੇ ਰਹਿਣਗੇ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਤੇ ਭੇਜਦਾ ਰਹੇਗਾ। ਨਾਮ ਰਹੋ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖੋਂ ਉਹਲੇ ਕਰ ਦਿੰਦੇ ਹਾਂ। ਹਾਂਜੀ, ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖੋਂ ਉਹਲੇ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ ਤੇ ਨਾ ਹੀ ਸ਼ਰਧਾ। ਅਸੀਂ ਭਰਮਾਂ ਵਿੱਚ ਗਰਸੇ ਹੋਏ ਹਾਂ, ਅੰਧਕਾਰ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ। ਗੁਰੂ ਦੇ ਉਸ ਇੱਕੋ ਇੱਕ ਉਪਦੇਸ਼ ਗੁਰਮੰਤਰ ਤੋਂ ਉਵੇਸਲੇ ਹੋਏ ਬੈਠੇ ਹਾਂ। ਸਾਡੀ ਸੁਰਤ ਸੁੱਤੀ ਪਈ ਹੈ। ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ। ਕੀ ਹੈ ਜੀ? ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਬੋਬੀ ਦੇ ਹਾਰੇ ਦੀ ਚੰਗਿਆੜੀ, ਸਾਹ ਸੰਗਤ ਦੀ ਚਰਨ ਧੂੜ, ਸ਼ੋ ਪਿਆਰ ਨਿੱਘ ਨਾਮ। ਪਹਿਲਾਂ ਮਰਨਾ ਕਬੂਲ ਕਰਕੇ ਪਿਆਰ ਵਿੱਚ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਨੇ। ਹਾਂਜੀ, ਪਹਿਲਾਂ ਮਰਨਾ ਕਬੂਲ ਕਰਕੇ ਪਿਆਰ ਵਿੱਚ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਨੇ। ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ ਸਕਦਾ, ਰੂਪ ਪ੍ਰਕਾਸ਼ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲੇ ਵਾਂਗ ਰਹੇਗਾ। ਪ੍ਰਕਾਸ਼ ਹੋਣ ਤੇ ਹੀ ਰੂਹ ਲਾਲ ਹੋ ਕੇ ਲਿਸ਼ਕੂ। ਕੋਲਿਆਂ ਦੀ ਕੀਮਤ ਉਹਨਾਂ ਦੇ ਮੱਕ ਕੇ ਲਾਟਾਂ ਬਣ ਕੇ ਹੀ ਪੈ ਸਕਦੀ ਹੈ। ਜਿਸ ਤਰ੍ਹਾਂ ਕਾਲੇ ਕੋਲੇ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਆਪ ਖਾਕ ਬਣ ਕੇ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ। ਮੂਏ ਬਿਨ ਜੀਵਨ ਨਾਹੀਂ, ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦੂਜੇ ਲਫ਼ਜ਼ਾਂ ਵਿੱਚ ਆਪਣਾ ਆਪਾ ਵਾਰ ਕੇ, ਹਉਮੈ ਬੇੜੀ ਮੈਂ ਮੇਰੀ ਤੋਂ ਮਰ ਕੇ, ਰਾਖ ਬਣ ਕੇ ਹੀ ਆਪਣੇ ਸ਼ੋ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਮ ਵਿੱਚ ਸਮਾਇਆ ਜਾ ਸਕਦਾ ਹੈ। ਹਾਂਜੀ, ਆਪਣਾ ਆਪਾ ਵਾਰ ਕੇ, ਹਉਮੈ ਬੇੜੀ ਮੈਂ ਮੇਰੀ ਤੋਂ ਮਰ ਕੇ, ਰਾਖ ਬਣ ਕੇ ਹੀ ਆਪਣੇ ਸ਼ੋ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਮ ਵਿੱਚ ਸਮਾਇਆ ਜਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸਿਰਫ ਅੰਤਰ ਆਤਮੇ ਆਤਮਿਕ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਇਲਾਹੀ ਹੁਕਮ ਨੂੰ ਬੁੱਝਿਆ, ਸੀਝਿਆ, ਚੀਨਿਆ, ਪਹਿਚਾਣਿਆ, ਮੰਨਿਆ, ਕਮਾਇਆ, ਜਾਣਿਆ ਜਾ ਸਕਦਾ ਹੈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁੱਖ ਪਾਵੇ। ਏਕੋ ਏਕ ਸਭ ਆਖ ਵਿਖਾਣਾ ਹੈ, ਹੁਕਮ ਬੂਝੇ ਤਾਂ ਏਕੋ ਜਾਣੇ। ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਕਾਰਨ। ਇਲਾਹੀ ਹੁਕਮ ਦੀ ਇਹ ਅਨੋਖੀ ਖੇਡ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ। ਜਿਸ ਨੂੰ ਕੋਈ ਬਿਰਲਾ ਗੁਰਮੁਖ ਬਖਸ਼ਿਆ ਹੋਇਆ ਤਤ ਯੋਗ ਕਾ ਬੇਤਾ ਮਹਾਂਪੁਰਖ ਹੀ ਅਨੁਭਵ ਦੁਆਰਾ ਬੁੱਝ ਬਜਾ ਸਕਦਾ ਹੈ ਅਤੇ ਆਪਣੇ ਭਾਣੇ ਵਿੱਚ ਚੱਲ ਸਕਦਾ ਹੈ। ਇਸ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ ਤੇ ਬੈਠ ਕੇ, ਹਾਂਜੀ ਇਹ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ ਤੇ ਬੈਠ ਕੇ ਬਲ ਦੀ ਰੇਤ ਸਿਰ ਤੇ ਪਵਾ ਕੇ ਸੀਸ ਭੇਟ ਕਰਕੇ ਜੰਗ ਵਿੱਚ ਸ਼ਹੀਦ ਹੋ ਕੇ ਨੀਹਾਂ ਵਿੱਚ ਚਣਾ ਕੇ ਬੰਦ ਬੰਦ ਕਟਵਾ ਕੇ ਖੋਪਰੀਆਂ ਲੁਹਾ ਕੇ ਚਰਖਣੀਆਂ ਤੇ ਚੜ ਕੇ ਆਰਿਆਂ ਨਾਲ ਸਰੀਰ ਚਰਵਾ ਕੇ ਸਵਾ ਸਵਾ ਮਣ ਪੀਣ ਪੀਸ ਕੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ ਹੈ। ਹਾਂਜੀ ਇਹ ਅਚਰਜ ਅਲਾਹੀ ਪਿਰਮ ਖੇਲ ਪਿਆਰ ਮਸਤੀ ਵਿੱਚ ਪ੍ਰੇਮ ਰਸ ਦੇ ਨਸ਼ੇ ਵਿੱਚ ਅਲੌਕਿਕ ਆਤਮਿਕ ਅਹਿਲਾਦ ਵਿੱਚ ਪ੍ਰੇਮ ਸਵੈਪਨਾ ਦੇ ਚਾਉ ਵਿੱਚ ਆਤਮ ਚਾਉ ਦੇ ਉਮਾ ਵਿੱਚ ਚੜ੍ਹਦੀਆਂ ਕਰੀਆਂ ਕਲਾਂ ਵਿੱਚ ਹੀ ਖੇਡੀ ਜਾ ਸਕਦੀ ਹੈ। ਇਸ ਅਲਾਹੀ ਹੁਕਮ ਰਜਾਈ ਚੱਲਣਾ ਦੀ ਅਚਰਜ ਪਿਰਮ ਖੇਲ ਵਿੱਚ ਸੂਲੀ ਸੂਲ ਅੱਗ ਠੰਡੀ ਠਾਰ ਛੋਲੇ ਪ੍ਰੇਮ ਸਵੈਪਨਾ ਦਾ ਤਾਜ ਚਿਖਾ ਫੁੱਲਾਂ ਦੀ ਸੇਜ ਦੁੱਖ ਦਾਤ ਪੀੜਾ ਲਾਡ ਝਿੜਕਾਂ ਮਿੱਠੀਆਂ ਵੈਰੀ ਮੀਤ ਬੁਰਾ ਭਲਾ ਕਲਯੁੱਗ ਸਤਯੁੱਗ ਮਹਿਸੂਸ ਹੋਣ ਲੱਗਦਾ ਹੈ। ਇਸ ਉੱਚੀ ਸੁੱਚੀ ਆਤਮਕ ਅਵਸਥਾ ਵਿੱਚ ਗੁਰਮੁਖ ਜਨ ਦੇ ਹਿਰਦੇ ਵਿੱਚੋਂ ਇਲਾਹੀ ਪ੍ਰੇਮ ਸਵੈਪਨਾ ਸੋਮੇ ਵਾਂਗ ਇਉਂ ਫੁੱਟ ਫੁੱਟ ਕੇ ਨਿਕਲਦੀਆਂ ਹਨ, ਸਤ ਸੁਹਾਣ ਸਦਾ ਮਨ ਚਾਓ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ, ਸੋਗ ਨਾਹੀਂ ਸਦਾ ਹਰਖੀ ਹੈ ਰੇ, ਸ਼ੋਰ ਨਾਹੀਂ ਕਿਛ ਲੇਤੈ, ਕਹੋ ਨਾਨਕ ਜਨ ਹਰ 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 ਹੈ, ਕਤ ਆਵੇ ਕਤ ਰਮਤੈ। ਜੇ ਪਾਸ ਬਹਾਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਪੀ ਤਿਆਈ। ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਧਾਰ ਤੇ ਤੀਰ ਦੀ ਨੋਕ ਤੇ ਅੱਗ ਦੇ ਛੋਲੇ ਵਿੱਚ ਜ਼ਖਮ ਦੇ ਫੱਟ ਵਿੱਚ ਫੱਟ ਦੀ ਪੀੜ ਵਿੱਚ ਪੀੜ ਦੀ ਚੀਸ ਵਿੱਚ ਠੰਡ ਦੀ ਠਾਰੀ ਵਿੱਚ ਠਾਰੀ ਦੀ ਕੰਬਣੀ ਵਿੱਚ ਕੈਦ ਦੇ ਤਸੀਹੇ ਵਿੱਚ ਕਾਲ ਕੋਠੜੀ ਦੀ ਇਕੱਲ ਵਿੱਚ ਢਿੱਡ ਦੀ ਭੁੱਖ ਵਿੱਚ ਭੁੱਖ ਦੇ ਡੋਬੇ ਵਿੱਚ ਪਿਆਸ ਦੀ ਵਿਆਕਲਤਾ ਵਿੱਚ ਮੌਤ ਦੇ ਪੈਗਾਮ ਵਿੱਚ ਵਿਛੋੜੇ ਦੇ ਸੱਲ ਵਿੱਚ ਬਿਰਹੋਂ ਦੇ ਦਰਦ ਵਿੱਚ ਦਰਦ ਦੀ ਪੱਠੀ ਵਿੱਚ ਜੀਵਨ ਦੀ ਕੜੱਤਣ ਵਿੱਚ ਆਪਣੇ ਪ੍ਰੀਤਮ ਦੇ ਪ੍ਰੇਮ ਸੁਨੇੜਿਆਂ ਨੂੰ ਸੁਣਦਾ ਬੁੱਝਦਾ ਮੰਨਦਾ ਮਾਣਦਾ ਮੌਲਦਾ ਕਮਾਉਂਦਾ ਹੋਇਆ ਪ੍ਰੀਤਮ ਦੀ ਰਜਾ ਵਿੱਚ ਆਪਣੇ ਆਪ ਨੂੰ ਵਾਰਦਾ ਕੋਲ ਕਮਾਉਂਦਾ ਕਦਮਾਂ ਵਿੱਚ ਵਿਛਾਉਂਦਾ ਤੂੜੀ ਵਿੱਚ ਰੋਲਦਾ ਕੁਰਬਾਨ ਹੁੰਦਾ ਹੋਇਆ ਅਲਾਹੀ ਪ੍ਰੀਤ ਪ੍ਰੇਮ ਵਿੱਚ ਅਲਮਸਤ ਮਤਵਾਰਾ ਹੁੰਦਾ ਚਾਓ ਵਿੱਚ ਵਿਕਸਦਾ ਰਸ ਵਿੱਚ ਮੌਲਦਾ ਪ੍ਰੇਮ ਸਵੈਪਨਾ ਦੀ ਪੀਂਘ ਝੂਟਦਾ ਹੁਲਾਰਿਆਂ ਦੇ ਉਮਾ ਵਿੱਚ ਨਾਮ ਖੁਮਾਰੀ ਦੇ ਨਸ਼ੇ ਵਿੱਚ ਨਸ਼ੇ ਦੀ ਮਸਤੀ ਵਿੱਚ ਮਸਤੀ ਦੀ ਬੇਖੁਦੀ ਵਿੱਚ ਜੀਵਨ ਦੀ ਰਵਾਨਗੀ ਵਿੱਚ ਰੱਬੀ ਹੁਕਮ ਦੀ ਰਜਾ ਦੇ ਗੁਰ ਉਪਦੇਸ਼ਾਂ ਨੂੰ ਸਹਿ ਸਵਾਏ ਬੁੱਝਦਾ ਚੀਨਦਾ ਸੀਜਦਾ ਪਹਿਚਾਣਦਾ ਮਾਣਦਾ ਹੋਇਆ ਕੁਮਾਰਿਆ ਹੁੰਦਾ ਹੈ। ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਹਾਂਜੀ ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਪ੍ਰੀਤਮ ਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਪ੍ਰੀਤਮ ਦਾ ਹੀ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦ ਜਗਿਆਸੂ ਦਾ ਆਪਾ ਹੀ ਨਾ ਰਿਹਾ ਤਾਂ ਉਸਦੀ ਆਪਣੀ ਮਨ ਮਰਜ਼ੀ ਵੀ ਨਹੀਂ ਰਹਿੰਦੀ। ਕੱਟ ਜਾਈਏ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੀ ਰਜਾ ਦੇ ਬੇਗ ਜਾਂ ਰਵਾਨਗੀ ਨਾਲ ਸੁਰ ਹੋ ਜਾਂਦਾ ਹੈ ਅਤੇ ਸਹਿ ਸਵਾਏ ਆਮ ਮੁਹਾਰੇ ਇਲਾਹੀ ਪਾਣੀ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ। ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗਤ ਸੱਚ ਜਾਣੇ ਸੋਈ। ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ। ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ। ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਿਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰੱਖਸੀ ਕਾਰ ਸਵਾਰੇ ਸੋਏ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ। ਹਾਂਜੀ, ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਮਨਮਰਜ਼ੀ ਵਾਲੀ ਹੈ ਜਾਂ ਇਲਾਹੀ ਭਾਣੇ ਦੀ ਭਾਵਨਾ ਹੈ। ਇਸ ਭੁਲੇਖੇ ਦਾ ਨਿਰਣਾ ਕਰਨ ਲਈ ਹੇਠਲੀ ਵਿਚਾਰ ਸਹਾਇਕ ਹੋ ਸਕਦੀ ਹੈ। ਹਰ ਇੱਕ ਚਿਤਵਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਜਾਂ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਰਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਭਾਵਨਾ ਤੋਂ ਹੀ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦੇ ਪਿਛੋਕੜ ਵਿੱਚ ਜੋ ਭਾਵਨਾ ਹੁੰਦੀ ਹੈ ਉਸ ਦੀ ਚੁਣੌਤੀ ਕਰਨ ਦੀ ਲੋੜ ਹੈ। ਜਾਂ ਸਾਡੇ ਮਨ ਵਿੱਚ ਕੋਈ ਖਿਆਲ ਆਵੇ ਤਾਂ ਉਸ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਜਾਂ ਉਸ ਦੀ ਮਨਮਰਜ਼ੀ ਜਾਂ ਇਲਾਹੀ ਪਾਣੀ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੀ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਹੀ ਮਾਇਕੀ ਔਸਰੀ ਔਗੁਣ ਉਪਜਦੇ ਹਨ। ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨਮਰਜ਼ੀ ਵਾਲੀ ਹੁੰਦੀ। ਜਿਹਾ ਕਿ ਖੁਦਗਰਜੀ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਆਪ ਸਵਾਰਥੀ, ਕਾਮ ਕ੍ਰੋਧ, ਲੋਭ, ਮੋਹੰਕਾਰ ਆਦਿ ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿਦਕੀ, ਬੇਮੁਖਤਾਈ ਅਥਵਾ ਭੁੱਲਦਾ ਹੀ ਨਤੀਜਾ ਹਨ। ਇਸ ਦੇ ਉਲਟ ਜਿਨ੍ਹਾਂ ਖਿਆਲਾਂ ਜਾਂ ਕਰਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰਉਪਕਾਰ, ਹੱਥੋਂ ਦੇ ਕੇ ਭਲਾ ਮਨਾਏ, ਬੁਰੇ ਨਾਲ ਭਲਾ ਕਰ, ਰੋਸ ਨਾ ਕਾਹੂ ਸੰਗ ਕਰੋ, ਮਿੱਠ ਬੋਲਣਾ, ਨਿਭ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾਵਾਂ ਆਤਮ ਪ੍ਰੈਣ ਹੀ ਹੁੰਦੀਆਂ ਹਨ। ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜਾ ਵਿੱਚ ਚੱਲਦਾ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੀ 33 ਨੰਬਰ ਲਿਖਤ ਸੀ, ਹੁਕਮ ਭਾਗ 9। ਇਸੇ ਤਰ੍ਹਾਂ ਵੱਖ ਵੱਖ ਵਿਖਿਆਂ ਨੂੰ ਲੈ ਕੇ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਹਬ, ਰੋਸੇ ਗਿਲੇ, ਸ਼ਬਦ, ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲਿਖਤਾਂ ਪੰਜਾਬੀ ਵਿੱਚ ਹਨ। ਇਹਨਾਂ ਸਾਰੀਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ। 5 ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਸਾਰੀਆਂ ਹੀ ਲਿਖਤਾਂ ਬਹੁਤ ਵਡਮੁੱਲੀਆਂ ਹਨ। ਆਪ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਲਿਖਤਾਂ ਨਹੀਂ ਹਨ, ਸਿਰਫ 13 ਕਿਤਾਬਾਂ ਦਾ ਸੈੱਟ 130 ਰੁਪਏ ਵਿੱਚ ਉਪਲਬਧ ਹੈ। ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਯੋਗ ਸੁਖਬੀਰ ਭੈਣ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਲਿਖਤਾਂ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਪ੍ਰੀਤ, ਪ੍ਰੇਮ, ਸ਼ਰਧਾ, ਚਾਓ ਇਹ ਪੈਦਾ ਕਰਦੀਆਂ ਹਨ। ਸੋ ਜ਼ੋਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।